ਦੂਜੇ ਦਿਨ ਫਿਰ ਸਾਰੇ ਮਿੱਤਰ ਇੱਕ ਥਾਂ ਤੇ ਇਕੱਠੇ ਹੋਏ। ਫਿਰ ਵਿਚਾਰਾਂ ਚੱਲ ਪਈਆਂ। ਭਾਈ ਮਰਮ ਸਿੰਘ ਆਖਣ ਲੱਗੇ, ਤੁਸੀਂ ਮੇਰੇ ਨਾਲੋਂ ਚੰਗੇ ਹੋ ਜਿਨ੍ਹਾਂ ਨੇ ਗੁਰਬਾਣੀ ਦਾ ਲੜ ਤੇ ਨਹੀਂ ਨਾ ਛੱਡਿਆ। ਮੈਂ ਤਾਂ ਗੁਰਬਾਣੀ ਦਾ ਲੜ ਛੱਡ ਕੇ ਐਵੇਂ ਭੰਬਲ ਭੂਸੇ ਖਾਣ ਚਲਾ ਗਿਆ ਸਾਂ। ਜੇ ਬਾਣੀ ਦੀ ਸੋਝੀ ਵਿੱਚ ਤੁਰਦਾ ਤਾਂ ਜਿਹੜੀ ਸੱਟ ਮੈਨੂੰ ਵੱਜੀ ਏ ਇਹ ਨਾ ਖਾਣੀ ਪੈਂਦੀ। ਸੱਚ ਪੁੱਛੋ ਤਾਂ ਬਾਣੀ ਵਿੱਚ ਪੜੇ ਹੋਏ ਸਾਧਾਂ ਦੇ ਲੱਛਣ ਨੇ ਹੀ ਮੈਨੂੰ ਫੇਰ ਬਚਾ ਲਿਆ, ਨਹੀਂ ਤੇ ਮੈਂ ਤੇ ਝੂਠ ਜਾਂ ਕੂੜ ਦੀ ਪੂਜਾ ਵਿੱਚ ਹੀ ਗੁਆਚ ਜਾਣਾ ਸੀ। ਮੈਨੂੰ ਹੁਣ ਇਸ ਗੱਲ ਦੀ ਕਦਰ ਪਈ ਹੈ ਕਿ ਬਾਣੀ ਦੇ ਚਾਨਣ ਵਿੱਚ ਕਿੰਨਾ ਲਾਭ ਹੈ। ਹਾਂ ਭਰਾਵੋ, ਸਾਡੇ ਲਈ ਇਹ ਹੈ ਤੇ ਸ਼ਰਮ ਵਾਲੀ ਗੱਲ ਕਿ ਬਾਣੀ ਦੇ ਕੋਲ ਰਹਿ ਕੇ ਵੀ ਅਸੀਂ ਬਾਣੀ ਦੀ ਪੂਰੀ ਕਦਰ ਨਹੀਂ ਪਾਈ, ਤੇ ਜਿਹੜੇ ਨਵੇਂ ਨਵੇਂ ਗੁਰੂ ਡੰਮ ਤੁਰੇ ਨੇ ਉਹ ਬਾਣੀ ਤੋਂ ਵਰਜਦੇ ਨੇ, ਇਸੇ ਵਾਸਤੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਕ ਨੂੰ ਸਾਧ ਅਸਾਧ ਦੀ ਪਛਾਣ ਹੋ ਜਾਂਦੀ। ਜਿਹੜਾ ਸਿੱਖ ਹੈ ਉਹ ਤੇ ਸੱਚੇ ਸੰਤ ਦੀ ਇੱਜ਼ਤ ਕਰਦਾ ਤੇ ਨਾਲੇ ਸੱਚੇ ਸੰਤ ਦੇ ਲੱਛਣਾਂ ਦੀ ਪਛਾਣ ਵੀ ਰੱਖਦਾ। ਇਸੇ ਗੱਲ ਤੋਂ ਨਾ ਬਣਾਉਟੀ ਗੁਰੂ ਡਰਦੇ ਨੇ ਤੇ ਆਪਣੇ ਸੇਵਕਾਂ ਨੂੰ ਗੁਰਬਾਣੀ ਤੋਂ ਪਰੇ ਰੱਖਦੇ ਨੇ ਜਾਂ ਗਲਤ ਤਰੀਕੇ ਨਾਲ ਅਰਥ ਕਰਕੇ ਸਗੋਂ ਪੁੱਠੇ ਪਾਸੇ ਪਾਉਂਦੇ ਨੇ। ਭਾਈ ਨਰਮ ਸਿੰਘ ਜੀ ਆਖਣ ਲੱਗੇ, ਬਈ ਮੈਨੂੰ ਇੱਕ ਗੱਲ ਚੇਤੇ ਆਈ ਏ, ਸੁਣਿਆ ਬਈ ਅੱਜ ਕੱਲ ਸੰਤ ਬਿਮਲਾ ਸਿੰਘ ਜੀ ਆਏ ਹੋਏ ਨੇ ਤੇ ਸ਼ਹਿਰੋਂ ਬਾਹਰ ਟਿਕੇ ਨੇ। ਸੁਣਿਆ ਕਿ ਪਹਿਲੋਂ ਉਹ ਗ੍ਰਿਸਥੀ ਵਿੱਚ ਬੜੇ ਚੰਗੇ ਜੀਵਨ ਵਾਲੇ ਸਨ ਅਤੇ ਫਿਰ ਆਪਣੀ ਸਿੰਘਣੀ ਦੇ ਚਲਾਣੇ ਮਗਰੋਂ ਅਤੀਤ ਹੋ ਗਏ। ਉਹਨਾਂ ਵਿੱਚ ਮਾਇਆ ਦਾ ਮੋਹ ਤੇ ਨਹੀਂ ਹੈਗਾ, ਪੂਰਨ ਤਿਆਗੀ ਨੇ। ਫਿਰ ਗੁਰਬਾਣੀ ਦੇ ਰਸੀਏ ਤੇ ਨਾਮ ਦੇ ਪ੍ਰੇਮੀ ਨੇ, ਸ਼ਾਸਤਰ ਵੀ ਪੜਿਆ ਹੋਇਆ ਨੇ, ਯੋਗ ਅਭਿਆਸ ਵੀ ਸੁਣਿਆ ਬਈ ਕਰਦੇ ਰਹੇ ਨੇ ਤੇ ਹੋਰ ਵੀ ਜੋ ਅੱਜ ਕੱਲ ਨਵੇਂ ਨਵੇਂ ਤਰੀਕੇ ਨਿਕਲਦੇ ਨੇ ਉਹਨਾਂ ਨੇ ਗਾਏ ਹੋਏ ਨੇ। ਜੇ ਉੱਦਮ ਕਰੋ ਤਾਂ ਆਪਾਂ ਆਪਣੇ ਮਨ ਦੇ ਸਾਰੇ ਸ਼ੰਕੇ ਉਹਨਾਂ ਤੋਂ ਨਿਵਿਰਤ ਕਰ ਲਈਏ। ਦਰਅਸਲ ਉਹ ਗੁਰਮਤ ਦੇ ਸੱਚੇ ਜਾਣੂ ਨੇ। ਸਾਰਿਆਂ ਨੂੰ ਇਹ ਗੱਲ ਪਸੰਦ ਆਈ, ਸੋ ਅਗਲੇ ਦਿਨ ਉਹ ਸਾਰੇ ਜਣੇ ਸੰਤ ਜੀ ਹੋਰਾਂ ਕੋਲ ਪਹੁੰਚੇ। ਸੰਤ ਜੀ ਹੋਰਾਂ ਨੇ ਪਿਆਰ ਨਾਲ ਆਪਣੇ ਕੋਲ ਸਫ਼ ਤੇ ਬਿਠਾ ਲਿਆ ਤੇ ਫਿਰ ਆਖਣ ਲੱਗੇ, ਸ਼ੁਕਰ ਹੈ ਅੱਜ ਤੁਸੀਂ ਆਏ ਹੋ, ਪਰ ਗੁਰੂ ਕਾ ਖਾਲਸਾ ਮੇਰੇ ਉੱਤੇ ਕਿਵੇਂ ਕਿਰਪਾਲੂ ਹੋਇਆ। ਭਾਈ ਮਰਮ ਸਿੰਘ ਜੀ ਆਖਣ ਲੱਗੇ, ਜੀ ਰੋਗੀ ਵੈਦ ਕੋਲ ਜਾਂਦਾ ਤੇ ਮਨਮੁਖ ਤੇ ਬੇਮੁਖ ਤੇ ਸਾਕਤ ਕਿਸੇ ਗੁਰਮੁਖ ਕੋਲ ਜਾਂਦੇ ਨੇ, ਤਾਂ ਕਿ ਜੇ ਕਿਤੇ ਕੋਈ ਗੁਰਮੁਖ ਉਹਨਾਂ ਨੂੰ ਗੁਰੂ ਦੇ ਪਿਆਰ ਦਾ ਟੁੱਕਰ ਚਾ ਪਾਵੇ ਤਾਂ ਉਹਨਾਂ ਨੂੰ ਗੁਰੂ ਨਾਲ ਜੁੜਨਾ ਮਿਲ ਜਾਏ। ਸੰਤ ਜੀ ਆਖਣ ਲੱਗੇ, ਵਾਹਿਗੁਰੂ ਵਾਹਿਗੁਰੂ। ਸੱਜਣੋ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂਕੈ ਬਲ ਬਲ ਜਾਸਾ। ਜੇ ਤੁਹਾਨੂੰ ਰੱਬੀ ਪਿਆਰ ਦੀ ਕੋਈ ਪਿਆਸ ਏ ਤਾਂ ਹੀ ਤੁਰ ਕੇ ਆਏ ਹੋ ਨਾ, ਤੇ ਇੰਨੀ ਨਿਮਰਤਾ ਵਿੱਚ ਬੁੱਲਿਓ, ਇਹ ਲੱਛਣ ਹੈ ਉਸ ਪਿਆਸ ਦਾ। ਜਿਸ ਨੂੰ ਪਿਆਸ ਹੈ ਉਹ ਜਿਉਂਦਾ, ਪਰ ਸ਼ੋਕ ਉਸ ਲਈ ਜਿਸ ਨੂੰ ਇਹ ਪਿਆਸ ਨਹੀਂ। ਤੁਹਾਨੂੰ ਪਤਾ ਹੈ ਕਿ ਅਸੀਂ ਰੋਗੀ ਹਾਂ, ਪਰ ਨਿਰਾਸ਼ਤਾ ਤੇ ਉਸ ਬੰਦੇ ਲਈ ਹੋਣੀ ਚਾਹੀਦੀ ਏ ਜਿਸ ਨੂੰ ਆਪਣੇ ਰੋਗ ਦਾ ਪਤਾ ਨਾ ਹੋਵੇ। ਖੈਰ ਸੱਜਣੋ, ਦੱਸੋ ਕੀ ਚਾਹੁੰਦੇ ਹੋ? ਜੋ ਇਸ ਨਿਮਾਣੇ ਸਰੀਰ ਨੂੰ ਪਤਾ ਹੋਵੇਗਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਲਵਾਂਗੇ, ਤੇ ਜਿਸ ਦਾ ਨਹੀਂ ਪਤਾ ਉਸ ਬਾਰੇ ਮੇਰਾ ਕੋਈ ਵੱਸ ਨਹੀਂ। ਆਪਾਂ ਸਾਰੇ ਜੀਵ ਹਾਂ, ਸਿਰਫ ਗੁਰੂ ਹੀ ਸਮਰੱਥ ਹੈ, ਤੇ ਜਿਸ ਦੇ ਸਿਰ ਤੇ ਉਹ ਹੱਥ ਧਰੇ ਉਸੇ ਦੇ ਸਾਰੇ ਕਾਰਜ ਸਵਾਰ ਦਿੰਦਾ। ਭਾਈ ਨਰਮ ਸਿੰਘ ਜੀ ਆਖਣ ਲੱਗੇ, ਸੰਤ ਜੀ ਮੈਂ ਆ ਗੁਰੂ ਕਾ ਕੀਰਤਨੀਆ, ਮੇਰਾ ਰਾਗੀ ਜਥਾ, ਮੇਰਾ ਨਾਂ ਨਰਮ ਸਿੰਘ ਹੈ। ਇਹ ਮੇਰੇ ਨਾਲ ਭਾਈ ਸ਼ਰਮ ਸਿੰਘ ਜੀ ਨੇ ਇਹ ਗੁਰੂ ਦੀ ਬਾਣੀ ਦੀ ਕਥਾ ਕਰਦੇ ਨੇ ਤੇ ਇਹ ਦੂਸਰੇ ਸਿੰਘ ਭਾਈ ਮਰਮ ਸਿੰਘ ਨੇ ਜਿਨ੍ਹਾਂ ਨੂੰ ਕੋਈ ਸਤਸੰਗ ਮਿਲਿਆ ਸੀ ਪਰ ਅਸਲ ਵਿੱਚ ਉਹ ਸਤਸੰਗ ਤੇ ਨਹੀਂ ਸੀ ਸਗੋਂ ਕੁਸੰਗ ਹੀ ਆਖਣਾ ਚਾਹੀਦਾ। ਉਸ ਨੇ ਗੁਰੂ ਕੀ ਬਾਣੀ ਤੋਂ ਦੂਰ ਕਰਕੇ ਕੀਰਤਨ ਤੋਂ ਵਿਛੋੜ ਕੇ ਕਿਸੇ ਹੋਰ ਸਾਧਨ ਵਿੱਚ ਪਾ ਦਿੱਤਾ ਜਿਸ ਦਾ ਅੰਤ ਇਹ ਹੋਇਆ ਕਿ ਇਹ ਆਪਣੀ ਸਿਹਤ ਗਵਾ ਕੇ ਤੇ ਅੰਦਰਲਾ ਹਾਲ ਸੱਚ ਤੋਂ ਦੁਰੇਡਾ ਵੇਖ ਕੇ ਮੁੜ ਆਏ। ਉਹ ਬਾਹਰੋਂ ਤੇ ਸਿੱਖੀ ਸਿੱਖੀ ਆਖਦੇ ਨੇ ਪਰ ਅੰਦਰੋਂ ਕਿਸੇ ਹੋਰ ਦੇ ਉਪਾਸ਼ਕ। ਇਸ ਗੱਲੋਂ ਇਹ ਬਹੁਤ ਉਦਾਸ ਹੋ ਕੇ ਆਏ ਨੇ। ਅਸੀਂ ਸਾਰੇ ਆਪਸ ਵਿੱਚ ਮੇਲ ਗੇਲ ਰੱਖਦੇ ਹਾਂ। ਬੀਤੀ ਰਾਤ ਅਸੀਂ ਬਾਊ ਸੁਰਿੰਦਰ ਨਾਥ ਹੋਰਾਂ ਦੇ ਘਰ ਕੀਰਤਨ ਕਰਨ ਗਏ ਸਨ। ਉਹਨਾਂ ਨੇ ਗੁਰਬਾਣੀ ਦੀ ਮਹਿਮਾ ਦੇ ਜਿਹੜੇ ਬਚਨ ਕੀਤੇ ਅਤੇ ਜਿਹੜੀਆਂ ਗੱਲਾਂ ਉਹਨਾਂ ਨੇ ਸੁਣਾਈਆਂ ਅਸੀਂ ਸੁਣ ਸੁਣ ਕੇ ਬੜੇ ਸ਼ਰਮਿੰਦੇ ਹੋਏ। ਬਈ ਇਹਨਾਂ ਦੂਰ ਵੱਸਦਿਆਂ ਨੂੰ ਬਾਣੀ ਦੀ ਕਦਰ ਹੈ ਤੇ ਅਸੀਂ ਡੱਡੂ ਵਾਂਗ ਨਿਰਮਲ ਜਲ ਵਿੱਚ ਵਸ ਕੇ ਵੀ ਨਾ ਬਸ ਕਾਈ ਤੇ ਗੰਦ ਦੇ ਹੀ ਪ੍ਰੇਮੀ ਤੇ ਅੰਮ੍ਰਿਤ ਨਹੀਂ ਜਾਣਦੇ। ਕੋਈ ਸਾਨੂੰ ਵੀ ਰਾਹ ਦੱਸੋ, ਤੁਹਾਡਾ ਜਸ ਸੁਣ ਕੇ ਆਇਆਂ, ਕੋਈ ਮਿਹਰ ਕਰ ਦਿਓ। ਸੰਤ ਜੀ ਹੋਰੀ ਆਖਣ ਲੱਗੇ, ਭਾਈ ਤੁਸੀਂ ਤੇ ਆਪ ਹੀ ਰੋਗ ਵੀ ਤੇ ਦਾਰੂ ਵੀ ਆਪੇ ਹੀ ਦੱਸ ਦਿੱਤਾ। ਗੁਰੂ ਬਾਬੇ ਦੇ ਸ਼ਬਦ ਦਾ ਟੀਕਾ ਤੁਸੀਂ ਆਪੇ ਹੀ ਕਰ ਦਿੱਤਾ। ਗੁਰੂ ਜੀ ਆਖਦੇ ਨੇ, ਪਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰਹੇ। ਤੁਸੀਂ ਗੁਰੂ ਕਾ ਜਸ ਕਰਨ ਵਾਲੇ ਕੀਰਤਨੀਏ ਹੋ, ਸਤਿਕਾਰਯੋਗ ਹੋ, ਕਿਰਪਾ ਕਰਕੇ ਆਪਣੇ ਮਨ ਦੀ ਸਾਰੀ ਹਾਲਤ ਖੋਲ ਕੇ ਸੁਣਾਓ। ਤਾਂ ਸਾਰਿਆਂ ਨੇ ਆਪੋ ਆਪਣਾ ਹਾਲ ਵਿਸਥਾਰ ਨਾਲ ਸੁਣਾਇਆ। ਸੁਣ ਕੇ ਸੰਤ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ। ਬਈ ਸੱਜਣੋ, ਗੁਰੂ ਕੀ ਬਾਣੀ ਤੇ ਤੁਰ ਤੋਂ ਆਈ ਹੈ। ਇਹ ਗੁਰੂ ਅਵਤਾਰ ਦੀ ਕਹੀ ਹੋਈ ਅੰਮ੍ਰਿਤ ਬਾਣੀ, ਪੱਕੀ ਬਾਣੀ। ਤੁਸੀਂ ਇਸ ਦੇ ਜਾਣੂ, ਦਿਮਾਗੀ ਸਮਝ ਤੁਹਾਡੇ ਕੋਲ ਹੈ। ਭਾਈ ਸ਼ਰਮ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਇਹ ਗੁਰਮੁਖ ਕਥਾ ਕਰਦੇ ਨੇ, ਜਾਣਦੇ ਨੇ। ਤੇ ਭਾਈ ਨਰਮ ਸਿੰਘ ਜੀ ਹੋਰਾਂ ਵੱਲ ਹੱਥ ਕਰਕੇ ਕਹਿਣ ਲੱਗੇ, ਤੁਸੀਂ ਜਿਸ ਵੇਲੇ ਪ੍ਰਮਾਣ ਦਿੰਦੇ ਹੋ ਨਾ, ਜੇ ਜਾਣਦੇ ਹੋ ਤਾਂ ਹੀ ਦਿੰਦੇ ਹੋ ਨਾ। ਫਿਰ ਇਹ ਸਿੰਘ ਵੀ ਜਾਣਕਾਰ ਨੇ। ਇਹਨਾਂ ਦੀ ਜਾਣਕਾਰੀ ਉਹ ਪ੍ਰਤੱਖ ਗਿਆਨ ਹੈ ਜੋ ਕਿਸੇ ਨੂੰ ਬੇੜੀ ਵਿੱਚ ਬੈਠਿਆਂ ਬੇੜੀ ਦੇ ਸੁੱਖ ਦੀ ਕਦਰ ਨਾ ਕਰਦਿਆਂ ਹੋਇਆਂ ਦਰਿਆ ਵਿੱਚ ਡਿੱਗ ਕੇ ਬੇੜੀ ਦੀ ਕਦਰ ਦਾ ਗਿਆਨ ਪ੍ਰਾਪਤ ਹੋਇਆ। ਉਹ ਇਹ ਕਿ ਗੁਰਬਾਣੀ ਦੇ ਜਾਣੂ ਹੋ ਕੇ ਬਾਣੀ ਨੂੰ ਛੱਡ ਗਏ, ਛੱਡ ਕੇ ਇਹਨਾਂ ਨੂੰ ਦੁੱਖ ਹੋਇਆ। ਫਿਰ ਸਮਝ ਆਈ ਕਿ ਗੁਰਬਾਣੀ ਸੁੱਖਾਂ ਦਾ ਦਾਤਾ ਸੀ, ਜਿਸ ਤੋਂ ਮੈਂ ਆਪਣੀ ਦੂਰੀ ਰੱਖ ਕੇ ਆਪਣੇ ਲਈ ਦੁੱਖ ਪੈਦਾ ਕੀਤਾ। ਸੋ ਤੁਸੀਂ ਤਿੰਨੇ ਸੱਜਣ ਜਾਣਕਾਰ ਹੋ। ਹੁਣ ਵੇਖਣਾ ਇਹ ਹੈ ਬਈ ਜੇ ਕੋਈ ਕਸਰ ਹੈ ਤਾਂ ਕਿੱਥੇ ਹੈ। ਇਸ ਲਈ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋ ਚੁੱਕੇ ਇੱਕ ਕੀਰਤਨੀਏ ਤੇ ਕਥਾ ਵਾਲੇ ਦਾ ਸੰਖੇਪ ਹਾਲ ਸੁਣਾਉਣਾ, ਜਿਨ੍ਹਾਂ ਉੱਤੇ ਗੁਰੂ ਦੀ ਮਿਹਰ ਹੋਈ ਸੀ। ਭਾਈ ਗੁਰਦਾਸ ਜੀ ਲਿਖਦੇ ਨੇ, ਮਾਲੋ ਮਾਂਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ। ਇਹਨਾਂ ਦੇ ਕੀਰਤਨ ਤੇ ਕਥਨ ਦਾ ਅਸਰ ਭਾਈ ਮਨੀ ਸਿੰਘ ਜੀ ਇਸ ਤਰ੍ਹਾਂ ਲਿਖਦੇ ਨੇ, ਭਾਈ ਮਾਲੋ ਪੋਥੀ ਗੁਰਬਾਣੀ ਦੀ ਕਥਾ ਕਰੇ ਤੇ ਭਾਈ ਮਾਂਗਾ ਸਨਮੁਖ ਬਹਿ ਕੇ ਮਨ ਨੂੰ ਸੰਕੋਚ ਕੇ ਸੁਣੇ ਤੇ ਫਿਰ ਦੋਵੇਂ ਮਿਲ ਕੇ ਕੀਰਤਨ ਕਰਨ। ਉਹਨਾਂ ਦੀ ਰਸਨਾ ਤੋਂ ਸਭ ਸਿੱਖਾਂ ਨੂੰ ਐਸਾ ਰਸ ਆਵੇ ਬਈ ਜਿਹੜਾ ਵੀ ਸੁਣੇ ਪਾਪਾਂ ਦਾ ਤਿਆਗ ਕਰੇ ਤੇ ਧਰਮ ਦੀ ਕਿਰਤ ਕਰਕੇ ਵੰਡ ਖਾਵੇ। ਨਾਲੇ ਇਹ ਦੋਵੇਂ ਆਏ ਗਏ ਸੰਤਾਂ ਸਾਧਾਂ ਦੀ ਟਹਿਲ ਸੇਵਾ ਕਰਨ, ਸਾਰੇ ਇਲਾਕੇ ਦਾ ਕਲਿਆਣ ਹੋਇਆ। ਇਹ ਫਲ ਸੀ ਜਿਹੜਾ ਭਾਈ ਮਾਲੋ ਤੇ ਭਾਈ ਮੰਗੇ ਦੀ ਕਥਾ ਤੇ ਕੀਰਤਨ ਕਰਨ ਨੂੰ ਲੱਗਦਾ ਸੀ। ਸੋ ਭਾਈ ਕਥਾ ਕੀਰਤਨ ਕਰਨ ਵਾਲੇ ਤੇ ਇਹੋ ਜਿਹੇ ਚਾਹੀਦੇ ਨੇ। ਭਾਈ ਮਰਮ ਸਿੰਘ ਜੀ ਪੁੱਛਣ ਲੱਗੇ, ਜੇ ਤੁਹਾਨੂੰ ਖੇਚਲ ਨਾ ਹੋਵੇ ਤਾਂ ਉਹਨਾਂ ਦੇ ਉਧਾਰ ਦਾ ਪ੍ਰਸੰਗ ਕਿਰਪਾ ਕਰਕੇ ਜ਼ਰੂਰ ਸੁਣਾ ਦਿਓ। ਸੰਤ ਜੀ ਹੋਰੀ ਆਖਣ ਲੱਗੇ, ਹਾਂਜੀ, ਇਹ ਦੋਵੇਂ ਸੱਜਣ ਗੁਰੂ ਨਾਨਕ ਦੇਵ ਜੀ ਕੋਲ ਆਏ ਸਨ। ਆ ਕੇ ਹੱਥ ਜੋੜ ਕੇ ਇਹਨਾਂ ਨੇ ਹੱਥ ਬੰਦ ਅਰਦਾਸ ਬਖਾਨੀ, ਕਰੋ ਕਿਰਪਾ ਸ੍ਰੀ ਗੁਰ ਗੁਣਖਾਨੀ, ਨਿਜ ਮੁਖ ਸੋ ਉਪਦੇਸ਼ ਕਰੀ ਜੈ, ਜਿਹ ਤੇ ਜਨਮ ਮਰਨ ਕੱਟ ਦੀ ਜੈ। ਇਹ ਬੇਨਤੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਭਾਈ ਤਪ ਕਰੋ, ਤਪ ਕੀਤੇ ਬਿਨਾਂ ਮੈਲ ਨਹੀਂ ਲੈਂਦੀ। ਉਹਨਾਂ ਨੇ ਅਦਬ ਨਾਲ ਪੁੱਛਿਆ ਕਿ ਹੇ ਜਗਤ ਦੇ ਨਿਸਤਾਰਾ ਕਰਨ ਵਾਲੇ ਸਤਿਗੁਰੂ, ਤੁਸੀਂ ਤਪ ਕਰਨ ਦੀ ਜਾਚ ਦੱਸੋ, ਕਿਵੇਂ ਕਰੀਦਾ? ਗੁਰੂ ਜੀ ਬੋਲੇ, ਭਾਈ ਤਪ ਕਈ ਪ੍ਰਕਾਰ ਦਾ, ਤੁਸੀਂ ਸੁਣ ਲਓ ਤੇ ਫਿਰ ਚੁਣੋ। ਆਖਣ ਲੱਗੇ, ਜੀ ਦੱਸੋ। ਬਾਬਾ ਜੀ ਨੇ ਆਖਿਆ, ਭਾਈ ਠੰਡੇ ਜਲ ਵਿੱਚ ਖਲਾਉਣਾ, ਅਗਨ ਤਪਾਉਣੀ, ਵਰਤ ਰੱਖਣੇ, ਠੰਡ ਗਰਮੀ ਸਹਾਰਨੀ, ਪੁੱਠੇ ਲਮਕਣਾ, ਖੜੇ ਰਹਿਣਾ, ਸਿਰਫ ਕੰਦ ਮੂਲ ਖਾਣਾ, ਜੰਗਲਾਂ ਵਿੱਚ ਰਹਿਣਾ, ਤੀਰਥਾਂ ਤੇ ਭ੍ਰਮਣ ਕਰਨਾ, ਇਹ ਕਠਿਨ ਤਪ ਹੈ ਜਿਹਦੇ ਨਾਲ ਮਨ ਨੂੰ ਤੇ ਸਰੀਰ ਨੂੰ ਮਾਰੀਦਾ। ਇੱਕ ਹੋਰ ਤਪ ਹੈ ਜਿਸ ਨਾਲ ਇੰਦਰੀਆਂ ਨੂੰ ਇਕਾਗਰਤਾ ਦੇ ਸਾਧਨਾ ਨਾਲ ਸਿਥਲ ਕਰ ਦਿੰਦੇ ਨੇ। ਇਸ ਲਈ ਯੋਗ ਦੇ ਕਰਮ ਨੇਤੀ, ਧੋਤੀ, ਨੌਲੀ, ਫਿਰ ਪ੍ਰਾਣਾਯਾਮ ਕਰੀਦੇ ਨੇ। ਨਾਲੇ ਨਾ ਇਹ ਕੁਝ ਕਰਨ ਲਈ ਦੁਨੀਆਂ ਤੋਂ ਦੂਰ ਰਹਿਣ ਦੀ ਲੋੜ ਹੈ। ਲਓ ਤੀਸਰਾ ਢੰਗ, ਜੇ ਕਥਾ ਕੀਰਤਨ ਵਿੱਚ ਰਹਿਣਾ, ਬਾਣੀ ਪੜ੍ਹਨੀ, ਬਾਣੀ ਵਿਚਾਰਨੀ ਤੇ ਬਾਣੀ ਦਾ ਕੀਰਤਨ ਕਰਨਾ ਤੇ ਸੁਣਨਾ, ਨਾਲੇ ਬਾਣੀ ਵਿੱਚ ਆਏ ਹੁਕਮਾਂ ਮੁਤਾਬਕ ਤੁਰਨਾ। ਪਹਿਲਾ ਤਪ ਬਹੁਤ ਕਠਿਨ ਹੈ, ਦੂਸਰਾ ਥੋੜਾ ਕਠਿਨ ਹੈ ਤੇ ਤੀਸਰਾ ਬਹੁਤ ਸੌਖਾ ਹੈ। ਜਿਹੜਾ ਪਹਿਲਾ ਬਹੁਤ ਕਠਿਨ ਹੈ ਉਸਦਾ ਫਲ ਥੋੜਾ ਹੈ, ਦੂਜਾ ਜਿਹੜਾ ਥੋੜਾ ਕਠਿਨ ਹੈ ਉਸਦਾ ਫਲ ਉਸ ਤੋਂ ਵੱਧ ਹੈ, ਤੇ ਤੀਸਰਾ ਜਿਹੜਾ ਸਭ ਤੋਂ ਸੌਖਾ ਤਰੀਕਾ ਹੈ ਨਾ, ਉਸਦਾ ਫਲ ਸਭ ਤੋਂ ਵਧੇਰਾ ਹੈ। ਭਾਈ ਮਾਲੋ ਨੇ ਅਦਬ ਨਾਲ ਆਖਿਆ, ਜੀ ਮਹਾਰਾਜ, ਲੋਕੀ ਤੇ ਕਹਿੰਦੇ ਨੇ ਬਈ ਜਿਹੋ ਜਿਹੀ ਮਿਹਨਤ ਉਹੋ ਜਿਹਾ ਫਲ, ਜਿੰਨੀ ਵੱਡੀ ਮਜ਼ਦੂਰੀ ਓਨੀ ਵੱਡੀ ਉਜ਼ਰਤ, ਤੇ ਤੁਸੀਂ ਕਹਿੰਦੇ ਹੋ ਬਈ ਵੱਡੀ ਮਿਹਨਤ ਦਾ ਥੋੜਾ ਫਲ ਤੇ ਥੋੜੀ ਮਿਹਨਤ ਦਾ ਬਹੁਤਾ ਫਲ, ਇਹ ਗੱਲ ਸਮਝ ਨਹੀਂ ਪਈ। ਤਾਂ ਬਚਨ ਹੋਇਆ, ਭਾਈ ਵੇਖੋ, ਲੱਕੜਹਾਰੇ ਲੱਕੜਾਂ ਲਿਆਉਂਦੇ ਨੇ, ਪਾਂਡੀ ਪੰਡਾਂ ਧੋਂਦੇ ਨੇ, ਮਿਹਨਤ ਬਹੁਤ ਕਰਦੇ ਨੇ, ਪਰ ਮਜ਼ਦੂਰੀ ਘੱਟ ਹੈ। ਜਿਹੜੇ ਦੁਕਾਨ ਕਰਦੇ ਨੇ ਉਹਨਾਂ ਦੀ ਮਿਹਨਤ ਉਹਨਾਂ ਤੋਂ ਘੱਟ ਹੈ, ਪਰ ਖੱਟੀ ਵਧੇਰੇ ਮਿਲਦੀ। ਪਰ ਜਿਹੜੇ ਹੀਰੇ ਜਾਂ ਸੋਨੇ ਦੇ ਵਪਾਰੀ ਨੇ ਉਹ ਮਿਹਨਤ ਬਹੁਤ ਘੱਟ ਕਰਦੇ ਨੇ, ਪਰ ਉਹਨਾਂ ਨੂੰ ਨਫ਼ਾ ਬਹੁਤ ਜ਼ਿਆਦਾ ਆਉਂਦਾ। ਇਸੇ ਤਰ੍ਹਾਂ ਇਹ ਸਾਰੀ ਗੱਲ ਸਮਝ ਲਓ, ਜਿਹੜੇ ਤਪ ਨੇ ਉਹਨਾਂ ਦਾ ਅਸਰ ਸਰੀਰ ਤੇ ਹੁੰਦਾ, ਤੇ ਇੱਕ ਦਾ ਅਸਰ ਇੰਦਰਾਂ ਤੇ ਹੁੰਦਾ, ਤੇ ਇੱਕ ਦਾ ਅਸਰ ਮਨ ਤੇ ਬੁੱਧੀ ਉੱਤੇ ਹੁੰਦਾ। ਦੇਹੀ ਨੂੰ ਕਮਜ਼ੋਰ ਕਰਕੇ ਮਗਰ ਲਾ ਲੈਣਾ, ਇੰਦਰੇ ਸਿਥਲ ਕਰਨੇ ਬਹੁਤ ਕਠਿਨ, ਪਰ ਜੇ ਕੋਈ ਵਾਸ਼ਨਾ ਨੂੰ ਰੋਕੇ ਤੇ ਸਰੀਰ ਤੇ ਇੰਦਰੇ ਇਸ ਨੂੰ ਮਗਰ ਲਾ ਲਵੇ ਤਾਂ ਨਫ਼ਾ ਬਹੁਤ ਹੈ, ਕਿਉਂਕਿ ਸਾਰੇ ਤਪਾਂ ਦਾ ਅੰਤ ਤਾਂ ਮਨ ਦਾ ਵਸ ਵਿੱਚ ਕਰਨਾ ਨਾ। ਨਾਲੇ ਇਸ ਨਾਲ ਨਿਰੰਕਾਰ ਦੀ ਭਗਤੀ ਤੇ ਉਪਾਸਨਾ ਦ੍ਰਿੜ ਹੁੰਦੀ ਹੈ, ਜਿਸ ਨਾਲ ਵਾਹਿਗੁਰੂ ਨਾਲ ਮੇਲ ਹੁੰਦਾ ਹੈ। ਤੁਸੀਂ ਬਾਣੀ ਪੜ੍ਹੋ, ਬਾਣੀ ਵਿਚਾਰੋ, ਬਾਣੀ ਦਾ ਕੀਰਤਨ ਕਰੋ ਤੇ ਜੋ ਬਾਣੀ ਆਖੇ ਉਹ ਕਮਾਓ, ਤੁਹਾਡੇ ਮਨ ਵਿੱਚ ਨਾ ਪ੍ਰੇਮ ਤੇ ਭਗਤੀ ਉਪਜੇਗੀ, ਫਿਰ ਉਹ ਆਪੇ ਹੀ ਤੁਹਾਨੂੰ ਸੌਖਿਆਂ ਹੀ ਵਾਹਿਗੁਰੂ ਨਾਲ ਮਿਲਾ ਲਵੇ। ਇਸ ਤਰ੍ਹਾਂ ਸਤਿਗੁਰੂ ਦਾ ਉਪਦੇਸ਼ ਸੁਣ ਕੇ ਭਾਈ ਮਾਲੋ ਤੇ ਮੰਗਾ ਲੱਗ ਪਏ, ਤੇ ਇੱਥੇ ਅਪੜੇ ਕਿ ਉਹਨਾਂ ਦਾ ਆਪਣਾ ਉਧਾਰ ਵੀ ਹੋ ਗਿਆ ਤੇ ਉਹਨਾਂ ਨੇ ਦੂਜਿਆਂ ਦਾ ਵੀ ਕਲਿਆਣ ਕੀਤਾ। ਹੁਣ ਤੁਸੀਂ ਆਪੇ ਵਿਚਾਰ ਲਓ ਬਈ, ਇੱਕ ਤੇ ਗੁਰੂ ਨਾਨਕ ਦੀ ਮਿਹਰ ਦੀ ਉਹਨਾਂ ਤੇ ਹੋ ਗਈ, ਦੂਜਾ ਉਹਨਾਂ ਨੇ ਬਚਨ ਮੰਨ ਕੇ ਅਮਲ ਕੀਤਾ। ਅਮਲ ਕੀ ਸੀ? ਬਾਣੀ ਦਾ ਅਭਿਆਸ ਕਰਨਾ, ਰੋਜ਼ ਬਾਣੀ ਪੜ੍ਹਨੀ ਤੇ ਵਿਚਾਰਨੀ। ਤੁਸੀਂ ਵੀ ਨਾ ਇਕਾਂਤ ਬੈਠ ਕੇ ਪਾਠ ਕਰਿਆ ਕਰੋ, ਵਿਚਾਰਿਆ ਕਰੋ, ਫਿਰ ਬਾਣੀ ਜੋ ਆਖਦੀ ਉਸ ਤੇ ਅਮਲ ਕਰੋ। ਬਾਣੀ ਦਾ ਹੁਕਮ ਹੈ ਸਰੀਰ ਨੂੰ ਮਾੜੇ ਕਰਮਾਂ ਤੋਂ ਵਰਜ ਕੇ ਰੱਖੋ। ਬਾਣੀ ਆਖਦੀ ਹੈ ਜੇ ਮਨ ਭੱਜੇ ਤਾਂ ਰੋਕੋ, ਬਾਰ ਬਾਰ ਰੋਕੋ। ਬਾਰ ਬਾਰ ਰੋਕਣ ਨਾਲ ਤੁਹਾਡੇ ਰੋਕ ਦੀ ਤਾਕਤ ਵੱਧ ਜਾਏਗੀ ਤੇ ਮਨ ਵਸ ਹੋ ਜਾਏਗਾ। ਜਦੋਂ ਮਨ ਵਸ ਹੋ ਗਿਆ ਤੇ ਇੰਦਰੇ ਆਪੇ ਭੱਜ ਕੇ ਭੋਗਾਂ ਕੋਲ ਨਹੀਂ ਜਾਣਗੇ। ਜਦੋਂ ਇੰਦਰੇ ਵਸ ਹੋ ਗਏ, ਸਰੀਰ ਵਸ ਹੋ ਗਿਆ, ਤੇ ਫਿਰ ਸਰੀਰ ਨੂੰ ਦੁੱਖ ਦੇਣ ਦੀ ਕੀ ਲੋੜ ਹੈ? ਭਾਈ ਨਰਮ ਸਿੰਘ ਜੀ ਕਹਿਣ ਲੱਗੇ, ਜੀ ਬਾਣੀ ਦਾ ਕੀਰਤਨ ਰੋਜ਼ ਕਰਨੇ ਆ। ਭਾਈ ਸ਼ਰਮ ਸਿੰਘ ਜੀ ਕਥਾ ਵਿਚਾਰ ਕੇ ਹੀ ਕਰਦੇ ਨੇ, ਫਿਰ ਸਾਡਾ ਕੁਝ ਨਹੀਂ ਬਣਦਾ। ਸੰਤ ਜੀ ਕਹਿਣ ਲੱਗੇ, ਭਾਈ ਗੁਰੂ ਕੇ ਸਿੱਖ ਕੱਚੇ ਬੋਲ ਨਹੀਂ ਬੋਲਦੇ, ਇਹ ਨਾ ਆਖੋ ਵੀ ਸਾਡਾ ਕੁਝ ਨਹੀਂ ਬਣਦਾ। ਇਹ ਕਹਿ ਕੇ ਨਾ ਤੁਸੀਂ ਆਪਣੇ ਪੈਰੀ ਆਪੇ ਕੁਹਾੜਾ ਮਾਰਦੇ ਹੋ। ਤੁਸੀਂ ਗੁਰੂ ਕਾ ਜਸ ਕਰਨ ਵਾਲੇ ਹੋ, ਤੁਸੀਂ ਧੰਨ ਹੋ। ਕਦੇ ਨਾ ਕਹੋ ਬਈ ਸਾਡਾ ਕੁਝ ਨਹੀਂ ਬਣਿਆ ਜਾਂ ਕੁਝ ਨਹੀਂ ਬਣਦਾ। ਭਾਈ ਇਹ ਜਿਹੜਾ ਫੁਰਨਾ ਫੁਰਦਾ ਨਾ ਬਈ ਸਾਡਾ ਕੁਝ ਨਹੀਂ ਬਣਿਆ, ਇਹ ਸਦਾਚਾਰੀ ਜੀਵਨ ਦੀ ਜਾਗਰਤੀ ਦਾ ਲੱਛਣ। ਬਿਮਾਰ ਨੂੰ ਜਦੋਂ ਪਤਾ ਲੱਗੇ ਨਾ ਬਈ ਮੈਨੂੰ ਪੀੜ ਹੈ, ਤਾਂ ਸਮਝੋ ਕਿ ਹੁਣ ਇਸ ਦੀ ਹੋਸ਼ ਜਿਹੜੀ ਹੈ ਉਹ ਪਰਤ ਗਈ ਹੈ। ਬੇਹੋਸ਼ੀ ਮੌਤ ਦੀ ਗੋਦ ਹੈ, ਪਰ ਹੋਸ਼ ਇਹ ਤੇ ਸਲਾਮਤੀ ਦਾ ਚਿੰਨ੍ਹ। ਸ਼ੁਕਰ ਕਰੋ ਕਿ ਬਾਣੀ ਦੇ ਮਗਰ ਲੱਗ ਕੇ ਤੁਹਾਨੂੰ ਆਪਣੇ ਰੋਗ ਦਾ ਪਤਾ ਲੱਗ ਗਿਆ, ਤੁਸੀਂ ਵਿਆਕੁਲ ਹੋ ਤੇ ਸਤਸੰਗ ਲੱਭਦੇ ਹੋ। ਇਹ ਗੱਲਾਂ ਬਾਣੀ ਦੇ ਕੀਰਤਨ ਤੇ ਕਥਾ ਨੇ ਪੈਦਾ ਕੀਤੀਆਂ ਨੇ। ਤੁਸੀਂ ਭਾਗਾਂ ਵਾਲੇ ਹੋ ਵੀ ਤੁਹਾਨੂੰ ਆਪਣੇ ਕਿਸੇ ਕਮੀ ਦਾ ਪਤਾ ਲੱਗਦਾ ਤੇ ਤਰੱਕੀ ਕਰਨ ਦਾ ਸ਼ੌਕ ਪੈਦਾ ਹੁੰਦਾ। ਹੁਣ ਹੋਰ ਅੱਗੇ ਵਧਣ ਦੀ ਹਿੰਮਤ ਕਰਨੀ। ਆਖੋ ਧੰਨ ਗੁਰੂ ਨਾਨਕ। ਤੁਹਾਡਾ ਦੁੱਖ ਇਹ ਹੈ ਬਈ ਮਨ ਦੌੜਦਾ ਤੇ ਰੁਕਦਾ ਨਹੀਂ, ਭਾਵ ਮਨ ਮੈਲਾ ਤੇ ਖਿੰਡਦਾ। ਤੁਸੀਂ ਹੁਣ ਬਾਣੀ ਦਾ ਦੂਜਾ ਹੁਕਮ ਮੰਨੋ, ਨਾਮ ਜਪੋ। ਇਸ ਦੇ ਦੋ ਪੱਖ ਨੇ, ਇੱਕ ਤਾਂ ਬਾਣੀ ਦਾ ਪਾਠ ਆਪਣੇ ਕਲਿਆਣ ਲਈ ਕਰਨਾ, ਬਾਣੀ ਵਾਸ਼ਨਾ ਨੂੰ ਰੋਕਣ ਵੱਲ ਤੇ ਵਸ ਵਿੱਚ ਕਰਨ ਵੱਲ ਸਾਨੂੰ ਲਾਵੇਗੀ। ਬਾਣੀ ਸਿਫਤ ਤੇ ਸਲਾਹ ਨਾਲ ਤੁਹਾਡੇ ਅੰਦਰ ਵਾਹਿਗੁਰੂ ਦਾ ਪ੍ਰੇਮ ਪੈਦਾ ਕਰੇਗੀ, ਪਰਮੇਸ਼ਰ ਨਾਲ ਪ੍ਰੇਮ ਦੀ ਰੰਗਣ ਉਪਜੇਗੀ। ਦੂਜਾ, ਵਾਹਿਗੁਰੂ ਦਾ ਨਾਮ ਜਪਣਾ, ਪਰ ਮਨ ਵਿੱਚ ਇਹ ਖਿਆਲ ਰੱਖ ਕੇ ਨਾਮ ਜਪਣਾ ਕਿ ਇਹ ਨਾਮ ਵਾਹਿਗੁਰੂ ਦਾ ਹੈ। ਇਸ ਨਾਲ ਸਾਡੇ ਅੰਦਰ ਮਾਲਕ ਦੀ ਯਾਦ ਨੇ ਵਸਣਾ। ਜਦੋਂ ਯਾਦ ਪੱਕ ਗਈ ਤਾਂ ਸਾਈਂ ਤੇ ਸਾਡੇ ਵਿੱਚੋਂ ਭੁੱਲ ਦੂਰ ਹੋ ਜਾਏਗੀ। ਫਿਰ ਵਾਹਿਗੁਰੂ ਦੀ ਪਵਿੱਤਰਤਾ ਤੇ ਉਸ ਦੇ ਉੱਚੇ ਗੁਣ ਪ੍ਰੇਮ ਆਦਿਕ ਸਾਡੇ ਵਿੱਚ ਪ੍ਰਵੇਸ਼ ਕਰਨਗੇ, ਇੱਥੋਂ ਤੱਕ ਕਿ ਸਾਈਂ ਸਾਡੇ ਵਿੱਚੋਂ ਪ੍ਰਤੀਬਿੰਬਿਤ ਹੋਵੇਗਾ, ਭਾਵ ਸਾਡੇ ਵਿੱਚੋਂ ਵਾਹਿਗੁਰੂ ਦਾ ਰੂਪ ਦਿਸੇਗਾ। ਦੇਖੋ ਨਾ, ਜੋ ਕੁਝ ਕੋਈ ਚਿਤਵਦਾ ਉਹ ਕੁਝ ਤੇ ਹੋ ਜਾਂਦਾ। ਚੋਰ ਪਹਿਲਾਂ ਚੋਰੀ ਚਿਤਵਦਾ, ਫਿਰ ਚੋਰੀ ਤੇ ਅਮਲ ਕਰਦਾ ਤੇ ਅਮਰ ਕਲਕੇ ਉਹ ਚੋਰ ਰੂਪ ਹੋ ਜਾਂਦਾ। ਇਸੇ ਤਰ੍ਹਾਂ ਗੁਣਾਂ ਦੇ ਸਾਗਰ, ਪ੍ਰੇਮ ਦੇ ਸਮੁੰਦਰ ਵਾਹਿਗੁਰੂ ਜੀ ਦਾ ਚਿੰਤਨ। ਸੋ ਭਾਈ, ਪਹਿਲਾਂ ਬਾਣੀ ਨਾਲ ਪ੍ਰੇਮ ਪਾਇਆ ਤਾਂ ਬਾਣੀ ਨੇ ਮਨ ਵਿੱਚ ਪਿਆਰ ਪੈਦਾ ਕੀਤਾ, ਇਸ ਚਾਹ ਤੋਂ ਬਾਣੀ ਦੇ ਨਾਮ ਦਾ ਰਸਤਾ ਦਿੱਤਾ, ਨਾਮ ਯਾਦ ਬਣ ਗਿਆ ਤੇ ਵਾਹਿਗੁਰੂ ਦੀ ਯਾਦ ਪ੍ਰੇਮ ਹੈ ਤੇ ਪ੍ਰੇਮ ਹੀ ਮਿਲਾਉਣ ਵਾਲਾ। ਚੂਨਾ ਇੱਟਾਂ ਨੂੰ ਜੋੜ ਦਿੰਦਾ, ਸੁਰੇਸ਼ ਲੱਕੜੀ ਨੂੰ ਜੋੜ ਦਿੰਦੀ ਹੈ, ਤੇ ਰੂਹ ਨੂੰ ਰੂਹ ਨਾਲ ਜੋੜਨ ਵਾਲਾ ਮਸਾਲਾ ਪ੍ਰੇਮ ਹੈ। ਹਾਂ, ਪ੍ਰੇਮ ਹੈ ਉਹ ਜੋੜਨ ਵਾਲੀ ਸ਼ੈ ਜੋ ਜੀਵ ਰੂਪੀ ਰੂਹ ਨੂੰ ਪਰਮਾਤਮਾ ਰੂਪ ਮਹਾਨ ਰੂਹ ਨਾਲ ਜੋੜਦੀ। ਸਾਡੇ ਸਤਿਗੁਰੂ ਨੇ ਸਭ ਤੋਂ ਉੱਤਮ ਮਾਰਗ ਦੱਸਿਆ ਵਿਸਮਾਦ ਦਾ। ਜਪਜੀ ਵਿੱਚ ਸਤਿਗੁਰੂ ਨੇ ਸਾਰੇ ਤਰੀਕੇ ਸਚਿਆਰ ਹੋਣ ਦੇ ਖੰਡਨ ਕਰਕੇ ਆਪਣਾ ਤਰੀਕਾ ਦੱਸਿਆ ਸੀ, ਹੁਕਮ ਰਜ਼ਾਈ ਚੱਲਣਾ। ਤੇ ਹੁਕਮ ਰਜ਼ਾਈ ਚੱਲਣ ਦਾ ਗੁਰਬਾਣੀ ਵਿੱਚ ਤਰੀਕਾ ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ, ਤੇ ਸਿਫਤ ਸਲਾਹ ਵਿਸਮਾਦ ਵਿੱਚ ਲੈ ਜਾਂਦੀ ਹੈ, ਤੇ ਵਿਸਮਾਦ ਵਾਹਿਗੁਰੂ ਦੀ ਰਜ਼ਾ ਵਿੱਚ। ਇਹ ਹੈ ਪ੍ਰੇਮ ਦਾ ਢੰਗ। ਵਿਸਮਾਦ ਦਾ ਸਾਧਨ ਹੈ ਸਿਫਤ ਸਲਾਹ। ਗੁਰੂ ਜੀ ਆਖਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਫਿਰ ਹੁਕਮ ਹੈ, ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ। ਵਾਹਿਗੁਰੂ ਦੀ ਸਿਫਤ ਸਲਾਹ ਨਾਲ ਮੈਲ ਦੂਰ ਹੋ ਜਾਂਦੀ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਸਿਫਤ ਸਲਾਹ ਨਾਲ ਹੀ ਮਨ ਤੇ ਸਰੀਰ ਸੁਖੀ ਹੁੰਦੇ ਨੇ। ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ। ਪਰ ਇਹ ਮਾਰਗ ਹਰ ਕਿਸੇ ਨੂੰ ਤੇ ਨਹੀਂ ਨਾ ਲੱਭਦਾ। ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ। ਸਿਫਤ ਸਲਾਹ ਦਾ ਮਾਰਗ ਕਿਵੇਂ ਹੈ? ਅਰਦਾਸ ਕਰਨੀ, ਵਾਹਿਗੁਰੂ ਦਾ ਜਸ ਕਰਨਾ ਅਤੇ ਆਪਣੀ ਆਤਮਿਕ ਮੰਗ ਮੰਗਣੀ, ਇਹ ਪਹਿਲਾ ਕਦਮ ਹੈ। ਗੁਰੂ ਕੀ ਬਾਣੀ ਸਿਫਤ ਸਲਾਹ ਨਾਲ ਭਰੀ ਪਈ। ਸਿਫਤ ਸਲਾਹ ਦੇ ਭੰਡਾਰ ਭਰੇ ਪਏ ਨੇ। ਸਿਫਤੀ ਭਰੇ ਤੇਰੇ ਭੰਡਾਰਾ। ਗੁਰਬਾਣੀ ਪਿਆਰ ਨਾਲ ਪੜ੍ਹਨੀ ਸਿਫਤ ਸਲਾਹ। ਕੀਰਤਨ ਨਿਰਮੋਲਕ ਹੀਰਾ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ। ਅਤੇ ਕੀਰਤ ਕਰੈ ਸਵਾਮੀ ਤੇਰੇ ਦੁਆਰੇ। ਜੋ ਨਾਮ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੈ ਨਾ, ਮੰਤਰਾਂ ਦਾ ਸਭ ਤੋਂ ਉੱਚਾ ਮੰਤਰ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਇਹ ਸਿਫਤ ਸਲਾਹ ਹੈ। ਵਾਹ ਵਾਹ ਅਕਾਲ ਪੁਰਖ ਦੀ ਸਿਫਤ ਕਰਨੀ, ਸਲਾਹ ਕਰਨੀ। ਧੰਨ ਹੈ, ਧੰਨ ਹੈ। ਕੌਣ ਧੰਨ ਹੈ? ਜੋ ਸਾਡੇ ਹਨੇਰੇ ਨੂੰ ਦੂਰ ਕਰਨ ਵਾਲਾ ਗੁਰੂ ਅਥਵਾ ਵਾਹਿਗੁਰੂ। ਲਿਖਿਆ ਹੈ, ਵਾਹ ਵਾਹ ਸਿਫਤ ਸਲਾਹ ਹੈ, ਸੋ ਵਾਹਿਗੁਰੂ ਮੰਤਰ ਜਪਣਾ ਸਿਫਤ ਸਲਾਹ ਕਰਨਾ। ਵਾਹ ਵਾਹ ਉਸ ਵੇਲੇ ਕਹੀਦਾ ਜਦੋਂ ਵਿਸਮਾਦ ਤੋਂ ਹੇਠਾਂ ਮਨ ਵਿੱਚ ਮੁੜੀਦਾ ਜਾਂ ਮਨ ਤੋਂ ਵਿਸਮਾਦ ਵੱਲ ਨੂੰ ਚੜੀਦਾ। ਸੋ ਇਹ ਮੰਤਰ ਵਾਹਿਗੁਰੂ ਵਿਸਮਾਦ ਵਿੱਚ ਚੜਨ ਦਾ ਸਾਧਨ ਬਣਾਇਆ। ਵਾਹਿਗੁਰੂ ਜਪੀਦਾ ਤਾਂ ਕਿ ਸਿਫਤ ਸਲਾਹ ਦਾ ਮਨ ਨੂੰ ਚਾਅ ਚੜਦਾ ਰਹੇ, ਜੋ ਵੱਧ ਕੇ ਵਿਸਮਾਦ ਹੋ ਜਾਏ ਤੇ ਅਛੋਪਲੇ ਸਾਡੀ ਸੁਰਤ ਵਿੱਚੋਂ ਹਉਮੈ ਕੱਟੀ ਜਾਵੇ। ਪ੍ਰੇਮ ਭਗਤ ਤਿੰਨ ਪਾਈਆ, ਬਿਖਿਆ ਨਾ ਹਿੰਜਰੇ। ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਜਾ ਮਿਲੀਦਾ ਪਿਆਰੇ ਵਾਹਿਗੁਰੂ ਜੀ ਨੂੰ, ਤੇ ਸੁਖੀ ਹੋ ਜਾਈਦਾ। ਜਿਉਂਦੇ ਜੀ ਆਪਣਾ ਤੇ ਸਰਬੱਤ ਦਾ ਭਲਾ ਹੋਣ ਲੱਗ ਪੈਂਦਾ। ਭਲਾ ਦੱਸੋ, ਫਿਰ ਬਾਕੀ ਗੱਲ ਕਿਹੜੀ ਰਹਿ ਗਈ? ਭਾਈ ਸ਼ਰਮ ਸਿੰਘ ਜੀ ਆਖਣ ਲੱਗੇ, ਜੀ ਆਪਦੇ ਦਰਸ਼ਨ ਕਰਕੇ ਠੰਡ ਪਈ। ਮੈਂ ਇਹ ਗੱਲ ਕੋਈ ਤੁਹਾਡੀ ਵਡਿਆਈ ਕਰਨ ਲਈ ਨਹੀਂ ਕਹਿ ਰਿਹਾ, ਪਰ ਹੁਣ ਗੱਲ ਦੀ ਸਮਝ ਆਈ। ਭਾਵੇਂ ਗਿਆਨੀ ਹੋਣ ਕਰਕੇ ਸਮਝਦਾ ਸਾਂ ਪਹਿਲਾਂ ਵੀ, ਪਰ ਮੇਰਾ ਦਿਲ ਨਹੀਂ ਸੀ ਵੱਜਦਾ। ਸਾਰੇ ਸੰਸੇ ਸਾਫ ਨਹੀਂ ਸਨ ਹੁੰਦੇ। ਅੱਜ ਤੁਸੀਂ ਸਾਫ ਸਾਫ ਕਰਕੇ ਸਮਝਾ ਦਿੱਤਾ ਹੈ, ਪਰ ਸਾਨੂੰ ਅਜੇ ਸੋਝ ਹੀ ਨਹੀਂ ਪਈ ਬਈ ਸਾਡੀ ਭੁੱਲ ਕਿੱਥੇ ਹੈ। ਭਾਈ ਨਰਮ ਸਿੰਘ ਕਹਿਣ ਲੱਗੇ, ਹਾਂਜੀ ਬਿਲਕੁਲ ਇਹਾ ਹਾਲ ਮੇਰਾ। ਸਾਨੂੰ ਨਾ ਸਾਡੀ ਭੁੱਲ ਦਾ ਥੋ ਨਹੀਂ ਪੈਂਦਾ। ਸੰਤ ਜੀ ਕਹਿਣ ਲੱਗੇ, ਦੇਖੋ ਭਾਈ ਹੁਕਮ ਹੈ, ਸੁਨਤ ਕਮਾਵਤ ਹੋਤ ਉਧਾਰ। ਭਾਈ ਨਿਸਤਾਰੇ ਦਾ ਰਾਹ ਇਹ ਹੈ, ਸੁਣਿਆ ਤੇ ਕਮਾਇਆ ਨਹੀਂ, ਪੜ੍ਹਿਆ ਤੇ ਕਮਾਇਆ ਨਹੀਂ, ਸਮਝਿਆ ਕਮਾਇਆ ਨਹੀਂ। ਗੁਰੂ ਜੀ ਦਾ ਹੁਕਮ ਹੈ ਸੁਣਿਆ ਮੰਨਿਆ ਮਨ ਕੀਤਾ ਭਾਵੋ ਅੰਤਰਗਤ ਤੀਰਥ ਮਲਨਾ। ਸੁਣੋ ਮੰਨੋ ਵਿਸ਼ਵਾਸ ਕਰਕੇ ਅੰਤਰ ਨਿਸ਼ਚੇ ਕਰੋ, ਬਾਰ ਬਾਰ ਕਮਾਈ ਕਰੋ ਤਾਂ ਕਿ ਹਉਮੈ ਦੀ ਮੈਲ ਖੁੱਲ ਜਾਏ। ਸੋ ਸੁਣਿਆ ਸਮਝਿਆ ਮੰਨਿਆ ਤੇ ਕਮਾਇਆ ਅੰਦਰ ਟਿਕਾ ਹੋ ਜਾਂਦਾ ਤੇ ਅਨੁਭਵ ਖੁੱਲਦਾ। ਭਾਈ ਸ਼ਰਮ ਸਿੰਘ ਕਹਿਣ ਲੱਗੇ, ਕਹਿ ਤਾਂ ਨਹੀਂ ਸਕਦੇ ਬਈ ਕੁਝ ਕੀਤਾ, ਪਰ ਜੇ ਕੁਝ ਕੀਤਾ ਵੀ ਹੈ ਤੇ ਬਣਿਆ ਕੁਝ ਨਹੀਂ, ਕੋਈ ਲੱਭ ਦਿਓ ਨਾ ਉਹ ਵਾਲੀ ਗੱਲ ਜਿੱਥੋਂ ਅਸੀਂ ਗਲਤੀ ਕੀਤੀ ਸੀ। ਸੰਤ ਜੀ ਮੁਸਕਰਾ ਪਏ ਤੇ ਆਖਣ ਲੱਗੇ, ਭਾਈ ਗੁਰੂ ਕੇ ਖਾਲਸੇ ਹੋ ਕੇ ਕੱਚੇ ਬੋਲੇ ਨਾ ਬੋਲੋ, ਸਭ ਕੁਝ ਬਣਿਆ। ਗੁਰੂ ਦਾ ਵਾਕ ਹੈ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਗੁਰੂ ਜੀ ਆਪ ਦਰਸ਼ਨ ਦੀ ਪਿਆਸ ਲਈ ਅਰਦਾਸ ਕਰਨੀ ਸਿਖਾ ਰਹੇ ਨੇ। ਸਾਡੀ ਸਮਝੇ, ਖਾਲਸਾ ਜੀ ਤੁਹਾਡਾ ਕਥਾ ਕੀਰਤਨ ਖਾਲੀ ਨਹੀਂ ਗਿਆ, ਜੋ ਤੁਸੀਂ ਕੀਤਾ ਉਹ ਸਫਲ ਹੋਇਆ। ਜਿਹੜਾ ਤੁਸੀਂ ਤੁਰ ਕੇ ਮੇਰੇ ਕੋਲ ਆਏ ਹੋ ਨਾ, ਨਾਲੇ ਰਾਹ ਲੱਭਦੇ ਹੋ, ਇਹ ਪਿਆਸ ਦੀ ਨਿਸ਼ਾਨੀ। ਨਿਮਰਤਾ ਵਿੱਚ ਢੂੰਡ ਢੂੰਡਣੀ ਇਹ ਪਿਆਸ ਦੇ ਲੱਛਣ ਨੇ। ਨਹੀਂ ਤਾਂ ਭਾਈ ਗੁਰੂ ਬਖਸ਼ੇ, ਅਸੀਂ ਤੇ ਬਹੁਤ ਅਹੰਕਾਰੀ ਵੇਖੇ ਨੇ, ਜਿਨ੍ਹਾਂ ਨੂੰ ਕੀਰਤਨੀਆਂ ਹੁੰਦਿਆਂ ਵੀ ਰਾਗ ਵਿਦਿਆ ਦਾ ਹੰਕਾਰ, ਸੁਰੀਲੇ ਗਲੇ ਦਾ ਹੰਕਾਰ, ਚਾਰ ਅੱਖਰ ਪੜਨ ਦਾ ਹੰਕਾਰ, ਸੋਹਣੀ ਜੁਗਤ ਤੇ ਹਸਾ ਜਾਂ ਰਵਾ ਲੈਣ ਵਾਲੀ ਲਿਆਕਤ ਦਾ ਹੰਕਾਰ, ਬਸ ਇਹ ਹੀ ਪ੍ਰਧਾਨ ਹੁੰਦਾ। ਤੁਸੀਂ ਭਲੇ ਹੋ ਬਈ ਘੱਟੋ ਘੱਟ ਤੁਸੀਂ ਆਪਣੀ ਭੁੱਲ ਲੱਭਦੇ ਹੋ, ਮੇਰੇ ਕੋਲ ਆ ਕੇ ਵੀ ਤੁਸੀਂ ਯਤਨ ਕਰ ਰਹੇ ਹੋ ਬਈ ਕਿਸੇ ਤਰ੍ਹਾਂ ਤੁਹਾਡੀ ਭੁੱਲ ਦੂਰ ਹੋਵੇ। ਤਰਲੇ ਵਿੱਚ ਬਈ ਕਿਵੇਂ ਭਾਈ ਮਾਲੋ ਤੇ ਭਾਈ ਮਾਂਗੇ ਵਾਂਗ ਤੁਹਾਡਾ ਵੀ ਉਧਾਰ ਹੋਵੇ, ਇਹ ਪਿਆਸ ਪਰਮਾਰਥ ਦਾ ਪਹਿਲਾ ਕਦਮ ਹੈ ਜਿਹੜਾ ਤੁਹਾਨੂੰ ਬਾਣੀ ਦੀ ਮਿਹਰ ਨਾਲ ਪ੍ਰਾਪਤ ਹੋਇਆ। ਹੁਣ ਥੋੜਾ ਹੋਰ ਅੱਗੇ ਵਧੋ, ਪਹਾੜ ਦੀ ਚੜਾਈ ਵਾਂਗ ਇਸ ਤੋਂ ਅੱਗੇ ਤਰੱਕੀ ਹੁੰਦੀ ਜਾਂਦੀ। ਸ਼ਰਮ ਸਿੰਘ ਜੀ ਆਖਣ ਲੱਗੇ, ਸੰਤ ਜੀ ਕੋਈ ਸਾਡੀ ਗਲਤੀ ਸਾਡੀਆਂ ਅੱਖਾਂ ਸਾਹਮਣੇ ਰੱਖੋ, ਭਾਵ ਦੱਸੋ ਬਈ ਸਾਡੀ ਗਲਤੀ ਕਿੱਥੇ ਸੀ। ਸੰਤ ਜੀ ਮੁਸਕਰਾਏ ਤੇ ਕਹਿਣ ਲੱਗੇ, ਇਹ ਗੁਰੂ ਦੀ ਮਿਹਰ ਹੈ ਭਾਈ। ਮਾਲੋ ਤੇ ਮਾਂਗੇ ਦਾ ਜਿਹੜਾ ਥੋੜਾ ਬਹੁਤ ਜੀਵਨ ਸਾਨੂੰ ਗੁਰੂ ਦੇ ਇਤਿਹਾਸ ਵਿੱਚ ਲਿਖਿਆ ਮਿਲਦਾ, ਉੱਥੋਂ ਹੀ ਲੱਭ ਲਓ। ਸਤਿਗੁਰੂ ਨੇ ਉਹਨਾਂ ਨੂੰ ਕਠਿਨ ਮਾਰਗ, ਹੱਠ ਯੋਗ ਅਤੇ ਹੋਰ ਤਰ੍ਹਾਂ ਦੇ ਸਾਰੇ ਯੋਗ ਸੁਣਾਏ, ਉਹ ਵਿੱਚੇ ਆ ਗਏ। ਸਾਰੇ ਯੋਗ ਤੇ ਸਾਰੇ ਪੁਰਾਤਨ ਤਰੀਕੇ ਤੇ ਅੱਜ ਕੱਲ ਦੇ ਤਰੀਕੇ ਜਿਹੜੇ ਯੋਗ ਤੇ ਭਗਤੀ ਨੂੰ ਵਿਗਾੜ ਕੇ ਚੱਲੇ ਨੇ। ਸੋ ਸੌਖਾ ਰਾਹ ਉਹਨਾਂ ਨੇ ਦੱਸਿਆ ਸੀ ਸਿਫਤ ਸਲਾਹ ਦਾ, ਇਹ ਦੱਸ ਕੇ ਉਹਨਾਂ ਨੂੰ ਅਮਲੀ ਤੌਰ ਤੇ ਹਉਮੈ ਨੂੰ ਜਿੱਤਣ ਦਾ ਰਾਹ ਦੱਸਿਆ। ਹਉਮੈ ਅਮਲੀ ਰੂਪ ਵਿੱਚ ਕੀ ਹੈ? ਦੂਜੇ ਨੂੰ ਬੇਗਾਨਾ ਸਮਝਣਾ, ਦੁਨੀਆਂ ਵਿੱਚ ਰਹਿੰਦਿਆਂ ਦੂਜੇ ਨਾਲ ਬੇਗਾਨਾਪਣ ਵਰਤਣਾ, ਆਪਣਾ ਭਲਾ ਲੋਚਣਾ ਤੇ ਦੂਜਿਆਂ ਨਾਲ ਵਿਤਕਰਾ ਕਰਨਾ। ਦੇਖੋ ਭਾਈ, ਭਾਈ ਮਾਲੋ ਤੇ ਮਾਂਗੇ ਬਾਬਤ ਲਿਖਿਆ ਕਿ ਗੁਰੂ ਦੇ ਫੁਰਮਾਨ ਮੁਤਾਬਕ ਉਹ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣ। ਪਹਿਲਾਂ ਇੱਕ ਗੱਲ ਲਈਏ ਵੰਡ ਕੇ ਖਾਣ ਦੀ, ਇਹਦੇ ਨਾਲ ਨਾ ਵਰਤੋਂ ਵਿੱਚ, ਸਾਡੇ ਵਰਤੋਂ ਵਿਹਾਰ ਵਿੱਚ ਹਉਮੈ ਦੀ ਨਿਵਿਰਤੀ ਹੁੰਦੀ, ਬੇਗਾਨਾਪਣ ਘਟਦਾ। ਫਿਰ ਜਿਹੜਾ ਨਾਮ ਜਪੀਦਾ ਉਹਦੇ ਨਾਲ ਅੰਦਰ ਦੀ ਹਉਮੈ ਕੱਟੀ ਜਾਂਦੀ ਹੈ, ਜਿਹੜੀ ਮੂਲ ਹੈ। ਦੂਜੀ ਗੱਲ ਗੁਰੂ ਨੇ ਉਹਨਾਂ ਨੂੰ ਸਿਖਾਈ ਸੀ ਕਿ ਹੱਠ ਤਪ ਯੋਗ ਕਰਕੇ ਤੁਸੀਂ ਆਪਣੇ ਆਪੇ ਨੂੰ ਸਾਧੋਗੇ, ਫਿਰ ਕੀ ਕਰੋਗੇ? ਪਰਮੇਸ਼ਰ ਦਾ ਮਿਲਾਪ ਲਵੋਗੇ ਨਾ। ਗੁਰੂ ਨੇ ਸਾਈਂ ਦੀ ਸਿਫਤੋ ਸਲਾਹ ਸਿਖਾਈ ਉਹਨਾਂ ਨੂੰ, ਬਈ ਇਹ ਮਾਰਗ ਸੌਖ ਹੈ ਤੇ ਫਲ ਬਹੁਤ ਹੈ ਤੇ ਇਹ ਸਿੱਧਾ ਵਾਹਿਗੁਰੂ ਦੇ ਮਿਲਾਪ ਵੱਲ ਲੈ ਜਾਂਦਾ। ਸੋ ਭਾਈ ਹਉਮੈ ਨੂੰ ਕੁਝ ਤੇ ਖਾ ਜਾਏਗਾ ਤੁਹਾਡਾ ਦਾਨ ਤੇ ਨਾਮ। ਜਦੋਂ ਨਾਮ ਤੇ ਬਾਣੀ ਨੂੰ ਬਣਾਓਗੇ ਸਿਫਤੋ ਸਲਾਹ ਤਾਂ ਨਾਲੇ ਤੇ ਵਾਹਿਗੁਰੂ ਮਿਲ ਪਏਗਾ ਨਾਲੇ ਹਉਮੈ ਤੋਂ ਖਹਿੜਾ ਛੁੱਟ ਜਾਏਗਾ। ਜੇ ਵਾਹਿਗੁਰੂ ਦੀ ਸਿਫਤੋ ਸਲਾਹ ਵਿੱਚ ਲੱਗ ਕੇ ਰੰਗ ਵਿੱਚ ਆ ਗਏ ਤੇ ਹਉਮੈ ਕਿੱਥੋਂ ਰਹੀ? ਤੇ ਜਿਹੜਾ ਪ੍ਰੇਮ ਵਿੱਚ ਆ ਕੇ ਸਦਾ ਉਸੇ ਦੇ ਰੰਗ ਵਿੱਚ ਰਹਿੰਦਾ ਉਹ ਮਿਲ ਪਏਗਾ, ਹਉਮੈ ਦੂਰ ਹੋ ਜਾਏਗੀ ਤੇ ਵਾਹਿਗੁਰੂ ਨਾਲ ਮੇਲ ਹੋ ਜਾਏਗਾ ਤੇ ਕਾਰਜ ਸੌਰ ਜਾਏਗਾ। ਹੁਣ ਤੁਸੀਂ ਆਪੇ ਲੱਭ ਲਓ ਤੁਹਾਡੀ ਗਲਤੀ ਕਿੱਥੇ ਹੈ। ਸ਼ਰਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਦੱਸ ਦਿਓ ਨਾ ਸਾਡੀ ਗਲਤੀ ਕਿੱਥੇ ਸੀ। ਸੰਤ ਜੀ ਹੋਰੀ ਕਹਿਣ ਲੱਗੇ, ਵੈਸੇ ਤੇ ਗੁਰੂ ਜਾਣੇ ਪਰ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਬਈ ਤੁਸੀਂ ਸੇਧ ਨਹੀਂ ਬੰਨੀ, ਟਾਰਗੇਟ ਨਹੀਂ ਬਣਾਇਆ, ਬਸ ਇਹ ਹੈ ਤੁਹਾਡੀ ਗਲਤੀ। ਸਾਡੇ ਜੀਵਨ ਦਾ ਮਕਸਦ ਹੈ ਵਾਹਿਗੁਰੂ ਦੀ ਪ੍ਰਾਪਤੀ, ਸਾਡਾ ਟਾਰਗੇਟ ਹੈ ਵਾਹਿਗੁਰੂ ਦੀ ਪ੍ਰਾਪਤੀ। ਹੁਣ ਭਾਵੇਂ ਕਿਤੋਂ ਘਾਲ ਨਾਲ ਲੱਭੇ, ਉਸਨੇ ਸੇਧ ਬੰਨਣੀ ਹੈ ਤੇ ਸੇਧ ਕੀ ਹੈ? ਵਾਹਿਗੁਰੂ ਦੀ ਪ੍ਰਾਪਤੀ। ਜੇ ਤੁਹਾਡੇ ਪੜ੍ਹਨ ਵੇਲੇ, ਸਿੱਖਣ ਸਮਝਣ ਵੇਲੇ, ਕਥਾ ਕੀਰਤਨ ਕਰਨ ਵੇਲੇ ਜਾਂ ਬਾਣੀ ਦਾ ਅਭਿਆਸ ਕਰਨ ਵੇਲੇ ਜੇ ਤਾਂ ਟਾਰਗੇਟ ਵਾਹਿਗੁਰੂ ਦਾ, ਤੇ ਫਿਰ ਹੋ ਨਹੀਂ ਸਕਦਾ ਕਿ ਤੁਹਾਡੀ ਕਲਨਾ ਨੂੰ ਫਲ ਨਾ ਲੱਗੇ। ਜੇ ਅਸੀਂ ਵਾਹਿਗੁਰੂ ਨੂੰ ਲੋਚਨੇ ਆ ਨਾ, ਤਾਂ ਚੇਤੇ ਰੱਖਿਓ ਉਹ ਵੀ ਆਪਣੇ ਸਾਜੇ ਹੋਏ ਆਪਣੇ ਸੇਵਕਾਂ ਸਿੱਖਾਂ ਨੂੰ ਲੋਚਦਾ, ਭਾਵ ਉਹ ਵੀ ਸਾਨੂੰ ਪ੍ਰੇਮ ਕਰਦਾ ਤੇ ਪ੍ਰੇਮ ਦਾ ਪ੍ਰਕਾਸ਼ ਹੈ। ਪ੍ਰੇਮ ਦਾ ਪ੍ਰਕਾਸ਼ ਕੀ ਹੈ? ਪ੍ਰੇਮ ਕਰਨਾ ਤੇ ਪ੍ਰੇਮ ਕੀਤੇ ਜਾਣਾ। ਅੱਛਾ, ਜੇ ਸਾਡੇ ਮਨ ਵਿੱਚ ਇਹ ਸੇਧ ਵੱਜ ਗਈ, ਭਾਵ ਟਾਰਗੇਟ ਬਣ ਗਿਆ ਬਈ ਚੰਗੀ ਕਥਾ ਕਰਾਂਗੇ, ਸੁਰੀਲਾ ਰਾਗ ਸਿੱਖ ਕੇ ਨਿਪੁੰਨਤਾ ਕੀਰਤਨ ਵਾਲਾ ਕਰਾਂਗੇ, ਤਾਂ ਕਿ ਸਾਨੂੰ ਮਾਇਆ ਬਹੁਤੀ ਮਿਲੇ। ਭਾਈ ਫਿਰ ਮਾਇਆ ਤੇ ਬਹੁਤ ਮਿਲੇਗੀ, ਬਾਣੀ ਕਾਮ ਤੇਨ ਹੈ, ਜੋ ਮੰਗੋਗੇ ਉਹੀ ਮਿਲੇਗਾ। ਗੁਰੂ ਦਾ ਹੁਕਮ ਹੈ ਨਾ, ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ। ਹੁਣ ਤੁਸੀਂ ਆਪੇ ਅੰਦਰ ਵੇਖ ਲਓ, ਝਾਤੀ ਮਾਰ ਲਓ ਵੀ ਠੀਕ ਹੈ ਕਿ ਗਲਤ। ਜਦੋਂ ਕੀਰਤਨ ਕਰਕੇ ਉੱਠੀਏ ਉਦੋਂ ਦਿਲ ਕਰਦਾ ਕਿ ਨਹੀਂ ਬਈ ਜਿੰਨੇ ਲੋਕੀ ਉੱਠੇ ਨੇ ਪਤਾ ਲੱਗੇ ਵੀ ਕੀ ਗੱਲਾਂ ਕਰਦੇ ਨੇ? ਤੇ ਜੇ ਕਿਤੇ ਇਹ ਪਤਾ ਲੱਗਦਾ ਹੈ ਬਈ ਉਹ ਗੱਲਾਂ ਕਰਦੇ ਪਏ ਨੇ ਬਈ ਅੱਜ ਫਲਾਣੇ ਸਿੰਘ ਨੇ ਆਹਾ ਕਮਾਲ ਦਾ ਕੀਰਤਨ ਕੀਤਾ ਜਾਂ ਕਮਾਲ ਦੀ ਕਥਾ ਕੀਤੀ, ਤੇ ਮਨ ਕਿੱਡਾ ਖੁਸ਼ ਹੁੰਦਾ। ਕੁਝ ਤੇ ਇਹ ਗੱਲ ਬਈ ਸਾਡੇ ਮਨ ਦਾ ਟਾਰਗੇਟ ਬਣਿਆ ਰਿਹਾ ਕਿ ਅਸੀਂ ਲੋਕਾਂ ਤੋਂ ਆਪਣੀ ਵਡਿਆਈ ਕਰਾਉਣੀ ਜਾਂ ਪਦਾਰਥ ਲੈਣੇ ਨੇ, ਮਾਇਆ ਲੈਣੀ ਨੇ। ਜੇ ਸਾਡੀ ਮੰਗ ਵਾਹਿਗੁਰੂ ਦੀ ਹੈ ਤਾਂ ਅਸੀਂ ਕਥਾ ਕਰਾਂਗੇ, ਪਰ ਜੋ ਕਹਾਂਗੇ ਨਾ ਉਹ ਆਪਣੇ ਮਨ ਨੂੰ ਸੰਬੋਧਨ ਕਰਾਂਗੇ। ਮਨ ਨਿਰਮਲ ਹੋਵੇਗਾ ਤੇ ਸਿਫਤੋ ਸਲਾਹ ਵੱਲ ਨੂੰ ਲੋਚੇਗਾ। ਇਸ ਤਰ੍ਹਾਂ ਕੀਰਤਨ ਸੁਣਾਈਏ ਆਪਣੇ ਮਨ ਨੂੰ, ਕੀਰਤਨ ਸੁਣਾਈਏ ਗੁਰੂ ਨੂੰ, ਚਾਅ ਵਿੱਚ ਤੇ ਅਦਬ ਵਿੱਚ ਹੋ ਕੇ। ਮਰਦਾਨੇ ਵਰਗੇ ਗੁਰੂ ਕੇ ਪਿਆਰੇ ਦਾ ਕੰਮ ਮਿਲ ਪਿਆ ਸਾਨੂੰ ਕੀਰਤਨ ਸੁਣਾਉਣ ਦਾ ਆਪਣੇ ਪਿਆਰੇ ਸਤਿਗੁਰੂ ਨੂੰ। ਫਿਰ ਵੇਖੋ ਕੀਰਤਨ ਵੇਲੇ ਮਨ ਜਾ ਲੱਗੇਗਾ ਗੁਰੂ ਦੇ ਚਰਨਾਂ ਨਾਲ ਤੇ ਉਥੋਂ ਪਵਿੱਤਰਤਾ ਦਾ ਰੰਗ ਲੈ ਕੇ ਆਵੇਗਾ। ਕੀਰਤਨ ਸਾਧ ਸੰਗਤ ਵੀ ਸੁਣੇਗੀ ਤਾਂ ਉਹਨਾਂ ਨੂੰ ਵੀ ਲਾਭ ਹੋਵੇਗਾ, ਪਰ ਤੁਹਾਡਾ ਮਨ ਗੁਰੂ ਨਾਲ ਜੁੜਿਆ ਰਹੇਗਾ ਤੇ ਤੁਹਾਡੇ ਮਨ ਵਿੱਚ ਗੁਰੂ ਦੇ ਮਿਲਾਪ ਦਾ ਤੇ ਗੁਣਾਂ ਦਾ ਅਸਰ ਪਵੇਗਾ। ਜਿਵੇਂ ਚਿੱਠੀ ਰਸਾਇਣ ਭਾਵ ਡਾਕੀਆ ਚਿੱਠੀ ਤੇ ਸਾਨੂੰ ਦੇ ਜਾਂਦਾ ਪਰ ਉਸਦਾ ਮਨ ਸਾਡੇ ਵਿੱਚ ਥੋੜਾ ਵੱਸਦਾ, ਉਹ ਨੌਕਰ ਤੇ ਹੈ ਡਾਕਖਾਨੇ ਵਾਲਿਆਂ ਦਾ ਜਿੱਥੋਂ ਉਹਨਾਂ ਨੂੰ ਤਨਖਾਹ ਮਿਲਦੀ ਹੈ, ਤੇ ਉਸਦਾ ਮਨ ਲੱਗਾ ਡਾਕਖਾਨੇ ਦੇ ਵੱਡੇ ਅਫਸਰ ਵੱਲ। ਇਸੇ ਤਰ੍ਹਾਂ ਜੇ ਸਾਡੇ ਮਨ ਵਿੱਚ ਇਹ ਟਾਰਗੇਟ ਬਣ ਗਿਆ ਵਾਹਿਗੁਰੂ ਵੱਲ, ਤਾਂ ਅਸੀਂ ਕਰਾਂਗੇ ਕਥਾ ਕੀਰਤਨ ਸੰਗਤ ਵਿੱਚ, ਗੁਰਬਾਣੀ ਦੇ ਕਥਨ ਦਾ ਤੇ ਗਾਇਣ ਦਾ ਲਾਭ ਪੁੱਜੇਗਾ ਸੰਗਤ ਨੂੰ ਵੀ। ਪਰ ਸਾਡਾ ਮਨ ਵਾਹਿਗੁਰੂ ਵੱਲ ਸਿੱਧਾ ਹੋਣ ਕਰਕੇ ਸਾਡੇ ਮਨ ਵਿੱਚ ਵਾਹਿਗੁਰੂ ਦਾ ਪਿਆਰ ਬਣੇਗਾ। ਇਸ ਲਈ ਜਦੋਂ ਅਸੀਂ ਆਪਣੇ ਕਥਾ ਕੀਰਤਨ ਦਾ ਉਪਦੇਸ਼ ਮਨ ਨੂੰ ਦਿਆਂਗੇ ਨਾ, ਤਾਂ ਫਿਰ ਸਾਨੂੰ ਸਾਡਾ ਮਨ ਆਪਣੇ ਨਿਸ਼ਾਨੇ ਵੱਲ ਭਾਵ ਵਾਹਿਗੁਰੂ ਦੀ ਪ੍ਰਾਪਤੀ ਵੱਲ ਜਾਵੇਗਾ। ਵੇਖੋ ਦੂਜੀ ਗੱਲ, ਜੇ ਸਾਡੀ ਸੇਧ ਭਾਵ ਸਾਡਾ ਟਾਰਗੇਟ, ਸਾਡਾ ਅਲਟੀਮੇਟ ਗੋਲ ਜੇ ਵਾਹਿਗੁਰੂ ਦੀ ਪ੍ਰਾਪਤੀ ਨਾ ਹੋਵੇ, ਜਿਸ ਦੀ ਅਸੀਂ ਚਾਕਰ ਹਾਂ, ਸਗੋਂ ਸਾਡੀ ਸੇਧ ਹੋ ਗਈ ਮਾਇਆ ਦੀ ਪ੍ਰਾਪਤੀ ਜਾਂ ਵਡਿਆਈ ਦੀ, ਤਾਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਤੋਂ ਪ੍ਰਾਪਤ ਹੋਣੀ ਹੈ ਮਾਇਆ, ਸਾਨੂੰ ਮਾਇਆ ਤੇ ਜਸ ਤੇ ਮਿਲੇਗਾ, ਪਰ ਚਾਕਰੀ ਉਹਨਾਂ ਲੋਕਾਂ ਦੀ ਹੋ ਜਾਏਗੀ ਜਿਹੜੇ ਸਾਡੀ ਵਡਿਆਈ ਕਰ ਰਹੇ ਨੇ, ਤੇ ਉਹਨਾਂ ਦੇ ਪਾਪ ਦਾ ਭਾਰ ਫਿਰ ਅਸੀਂ ਚੁੱਕਣ ਲਈ ਤਿਆਰ ਹੋ ਜਾਵਾਂਗੇ। ਕਿਉਂਕਿ ਦਾਨ ਉਹ ਦਿੰਦੇ ਨੇ ਉਸ ਵੇਲੇ ਜਿਸ ਵੇਲੇ ਉਹਨਾਂ ਦਾ ਮਨ ਹੋ ਜਾਂਦਾ ਨਾ ਨਰਮ, ਸਾਡੇ ਕਥਨ ਨਾਲ ਜਾਂ ਕੀਰਤਨ ਨਾਲ। ਇਸ ਨੂੰ ਕਬੀਰ ਸਾਹਿਬ ਆਖਦੇ ਨੇ, ਕਬੀਰ ਭਾਰ ਭਰਾਈ ਸਿਰ ਚੜ੍ਹੈ, ਚੱਲਿਓ ਚਾਹੈ ਬਾਟ, ਆਪਣੇ ਭਾਰ ਹੈ ਨਾ ਡਰੈ, ਆਗੈ ਆਓ ਘੱਟ ਘਾਟ। ਕਿ ਤੇਰੀ ਆਪਣੀ ਪੰਡ ਬੜੀ ਭਾਰੀ ਹੈ ਜਿਸ ਨੂੰ ਤੂੰ ਚੁੱਕ ਕੇ ਤੁਰ ਰਿਹਾ, ਰਸਤਾ ਔਖਾ, ਤੂੰ ਦੋ ਪਾਰ ਕਿਵੇਂ ਚੁੱਕੇਗਾ। ਸੋ ਭਾਈ, ਮਾਇਆ ਤੇ ਜਸ ਦਾ ਮੋਹ ਤੇ ਪਰਾਇਆ ਭਾਰ ਇਹ ਹੈ ਜੋ ਸਾਡੇ ਮਨ ਨੂੰ ਉਸ ਰੰਗ ਵਿੱਚ ਨਹੀਂ ਜਾਣ ਦਿੰਦਾ ਜਿਸ ਰੰਗ ਵਿੱਚ ਤੁਹਾਨੂੰ ਬਾਬੂ ਸੁਰਿੰਦਰ ਨਾਥ ਨੇ ਦੱਸਿਆ ਸੀ ਬਈ ਉਹ ਤੇ ਹੋਰ ਸਾਧਨ ਕਰਨ ਵਾਲੇ ਦੂਸਰੇ ਆਦਮੀ ਗੁਰਬਾਣੀ ਦੇ ਪਿਆਰ ਨਾਲ ਜਾ ਵੜੇ ਸਨ। ਤੁਸੀਂ ਗੁਰੂ ਕੇ ਹਜ਼ੂਰੀਏ ਹੋ, ਮੈਂ ਚਾਹੁੰਦਾ ਨਹੀਂ ਕਿ ਤੁਹਾਨੂੰ ਕੁਝ ਆਖਾਂ, ਪਰ ਮੈਂ ਤੇ ਤਾਂ ਕੁਝ ਆਖਿਆ ਬਈ ਤਾਂ ਕਿ ਮੇਰੇ ਮਨ ਨੂੰ ਕੁਝ ਸਮਝ ਆਵੇ। ਹੁਣ ਤੁਸੀਂ ਵੀ ਵਿਚਾਰ ਲਓ, ਜੇ ਗੱਲ ਕੁਝ ਸਮਝ ਆਉਂਦੀ ਤੇ ਪੱਲੇ ਬੰਨ ਲਓ। ਹਾਂ, ਮੈਨੂੰ ਗੁਰੂ ਬਖਸ਼ੇ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਮ ਪਾਪੀ ਵੱਡ ਗੁਨਾਹਗਾ। ਫਿਰ ਆਖਣ ਲੱਗੇ, ਲੇਖੈ ਕਤੈ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਇੰਨਾ ਕਹਿ ਕੇ ਸੰਤ ਜੀ ਚੁੱਪ ਹੋ ਗਏ, ਨੈਣ ਪਹਿਲੋਂ ਲਾਲ ਹੋ ਗਏ ਫਿਰ ਭਰਿਆ ਏ, ਫਿਰ ਮਿਟ ਗਏ ਬੁੱਲ ਫਰਕੇ। ਸੁਣਨ ਵਾਲੇ ਵੀ ਅਸਚਰਜ ਵਿੱਚ ਆ ਕੇ ਉਹਨਾਂ ਦੇ ਨੈਣ ਭਰ ਗਏ। ਫਿਰ ਉਹਨਾਂ ਨੇ ਆਪਣੇ ਨੇਤਰ ਬੰਦ ਕਰ ਲਏ ਤੇ ਕਿੰਨੀ ਦੇਰ ਚੁੱਪ ਵਰਤੀ ਰਹੀ। ਫਿਰ ਸੰਤ ਜੀ ਦੇ ਨੈਣ ਖੁੱਲੇ ਤੇ ਉਹਨਾਂ ਨੇ ਬੜੇ ਪਿਆਰ ਨਾਲ ਮਿੱਠੀ ਸੁਰ ਵਿੱਚ ਇਹ ਵਾਕ ਗਾਇਨ ਕੀਤਾ, ਬੜ ਭਾਗੀ ਤੇ ਜਨ ਜਗ ਮਾਹੇ, ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਇਤ ਉਤ ਕੀ ਉਹ ਸੋਜੀ ਜਾਨੈ, ਨਾਮ ਸੰਗ ਜਿਸ ਕਾ ਮਨ ਮੰਨਿਆ, ਨਾਨਕ ਤਿਨੈ ਨਿਰੰਜਨ ਜਾਨਿਆ। ਕੁਝ ਦੇਰ ਮਗਰੋਂ ਉਹਨਾਂ ਦੇ ਨੈਣ ਖੁੱਲੇ, ਭਾਈ ਸ਼ਰਮ ਸਿੰਘ ਅਤੇ ਭਾਈ ਨਰਮ ਸਿੰਘ ਨੇ ਧੰਨਵਾਦ ਕੀਤਾ, ਆਖਿਆ ਵੇਖੋ ਗੱਲ ਤੇ ਬੜੀ ਮਾਮੂਲੀ ਜਿਹੀ ਸੀ, ਪਰ ਕਿੰਨੀ ਜ਼ਰੂਰੀ ਗੱਲ ਸੀ। ਇਹਨੂੰ ਕਹਿੰਦੇ ਨੇ ਬਈ ਕੱਖ ਦੇ ਓਲੇ ਲੱਖ ਛੁੱਪ ਗਿਆ। ਆਪ ਬਹੁਤ ਧੰਨਤਾ ਯੋਗ ਜਿਨ੍ਹਾਂ ਨੇ ਇੰਨੀ ਮਿਹਰ ਕੀਤੀ। ਸੰਤ ਜੀ ਨੇ ਫਿਰ ਨਜ਼ਰ ਕੀਤੀ ਭਾਈ ਮਰਮ ਸਿੰਘ ਵੱਲ ਤੇ ਆਖਿਆ, ਸੱਜਣਾ, ਗੁਰੂ ਵਾਲਾ ਹੋ ਕੇ ਗੁਰਬਾਣੀ ਨਾਲੋਂ ਕਦੇ ਦੂਰ ਨਹੀਂ ਹੋਣਾ ਚਾਹੀਦਾ। ਦੇਖੋ ਗੁਰਬਾਣੀ ਵਿੱਚ ਸਪਸ਼ਟ ਹੁਕਮ ਹੈ, ਮਿੱਠ ਰਸ ਖਾਏ ਸੋ ਰੋਗ ਭਰੀ ਜੈ, ਤੰਦ ਮੂਲ ਸੁਖ ਨਾਹੀਂ, ਨਾਮ ਵਿਸਾਰ ਚੱਲਣਾ ਹੈ ਅਨਮਾਰਗ ਅੰਤਕਾਲ ਪਛਤਾ ਹੀ। ਇਹ ਗੁਰਬਾਣੀ ਦਾ ਹੀ ਪ੍ਰਤਾਪ ਹੈ ਕਿ ਤੁਹਾਨੂੰ ਫੇਰ ਵਾਪਸ ਮੋੜ ਲਿਆਂਦਾ ਗਿਆ। ਸੱਜਣੋ, ਪੱਕੀ ਗੰਢ ਦੇ ਕੇ ਨਾਮ ਪੱਲੇ ਬੰਨੋ। ਗੁਰੂ ਕਾ ਵਾਕ ਹੈ, ਨੌਣਿਤ ਨਾਮ ਨਿਧਾਨ ਹਰ, ਮੈਂ ਪੱਲੇ ਬੱਧਾ ਛਿਕ ਜੀ। ਹਾਂਜੀ, ਗੁਰੂ ਕੀ ਬਾਣੀ ਤੋਂ ਕਦੇ ਨਾ ਵਿਛੜੋ। ਤੀਸਰੇ ਸਤਿਗੁਰੂ ਦਾ ਹੁਕਮ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਜੀ, ਕੋਈ ਹੋਰ ਗੱਲ ਤੁਸਾਂ ਪੁੱਛਣੀ ਹੈ? ਭਾਈ ਮਰਮ ਸਿੰਘ ਜੀ ਕਹਿਣ ਲੱਗੇ, ਆਪ ਦੇ ਬਚਨਾਂ ਨਾਲ ਹੁਣ ਮੈਨੂੰ ਵੀ ਸਮਝ ਆ ਗਈ ਹੈ ਕਿ ਮੇਰੀ ਗਲਤੀ ਕਿੱਥੇ ਸੀ। ਮੈਂ ਤੇ ਇੰਨੀ ਬੇਨਤੀ ਕਰਨੀ ਹੈ ਬਈ, ਭਾਵੇਂ ਤੁਸੀਂ ਨਿਮਰਤਾ ਵਿੱਚ ਵਸਦੇ ਹੋ, ਤਾਂ ਵੀ ਤੁਸੀਂ ਗੁਰਮੁਖ ਹੋ, ਨਾਮ ਜਪਦੇ ਹੋ ਤੇ ਜਪਾਉਣਾ ਤੁਹਾਡਾ ਧਰਮ ਹੈ। ਜੇ ਆਗਿਆ ਦਿਓ ਤਾਂ ਕਦੇ ਕਦਾਈ ਤੁਹਾਡੇ ਦਰਸ਼ਨ ਕਰਨ ਲਈ ਇੱਥੇ ਆ ਜਾਈਏ। ਪਤਾ ਨਹੀਂ ਤੁਸੀਂ ਕਦੋਂ ਤੱਕ ਇੱਥੇ ਹੋ, ਪਰ ਜਦੋਂ ਤੱਕ ਆਗਿਆ ਦਿਓ ਉਦੋਂ ਤੱਕ ਹੀ ਅਸੀਂ ਤੁਹਾਡੇ ਦਰਸ਼ਨ ਕਰਾਂਗੇ, ਤੁਹਾਡਾ ਵਿਅਰਥ ਸਮਾਂ ਨਹੀਂ ਗਵਾਉਂਦੇ। ਸੰਤ ਜੀ ਆਖਣ ਲੱਗੇ, ਗੁਰਮੁਖੋ ਸਦਕੇ, ਅਸੀਂ ਤੇ ਇਹ ਸਰੀਰ ਹੀ ਇਸੇ ਕੰਮ ਵਾਸਤੇ ਸਮਝਣੀ। ਸਤਿਗੁਰੂ ਨਾਨਕ ਦੇਵ ਜੀ ਨੇ ਨਾਮ ਦੀ ਮਿਹਰ ਕੀਤੀ ਹੈ, ਹੁਣ ਹੁਕਮ ਹੈ ਜਪਣਾ ਤੇ ਜਪਾਉਣ। ਆਪ ਸਭ ਅੰਮ੍ਰਿਤਧਾਰੀ ਗੁਰੂ ਕੇ ਸਿੱਖ ਹੋ, ਨਾਮ ਬਾਣੀ ਤੇ ਰਹਿਤ ਧਾਰਨ ਦੀ ਮਿਹਰ ਤੁਹਾਡੇ ਤੇ ਹੋ ਚੁੱਕੀ ਹੈ। ਵੱਖਰ ਭਾਵ ਪੂੰਜੀ ਤੁਹਾਨੂੰ ਮਿਲ ਚੁੱਕੀ ਹੈ ਨਾਮ ਦੀ। ਅੰਮ੍ਰਿਤ ਦਾਤੇ ਸਤਸੰਗ ਗੁਰੂ ਰੂਪ ਮੰਡਲ ਤੋਂ ਆਪਾਂ ਉਸ ਦਾ ਵਪਾਰ ਕਰਨਾ ਹੈ। ਸੋ ਭਾਈ ਕਰੋ, ਉਸ ਵਪਾਰ ਵਿੱਚ ਵਿਤਕਰੇ ਰਹਿਤ ਵਪਾਰੀ ਵਾਂਗ ਜਿਹੜੀ ਸਹਾਇਤਾ ਹੋ ਸਕੇ ਮੈਂ ਕਰਨ ਲਈ ਤਿਆਰ। ਗੁਰਬਾਣੀ ਨਾਲ ਪਿਆਰ ਕਰੋ, ਨਾਮ ਜਪੋ, ਸਿਫਤੋ ਸਲਾਹ ਦਾ ਮਾਰਗ ਸਮਝੋ, ਔਗਣਾਂ ਦੀ ਗੰਢੜੀ ਨਾ ਬਣੀਏ, ਇਸ ਤਰ੍ਹਾਂ ਵਪਾਰ ਕਰੀਏ। ਮੈਂ ਹਾਜ਼ਰ ਹਾਂ, ਗੁਰੂ ਦਾ ਹੁਕਮ ਹੈ ਸੇਵਾ ਕਰਨੀ ਤੇ ਮੈਂ ਸੇਵਾ ਕਰਨ ਲਈ ਤਿਆਰ ਹਾਂ। ਵੈਸੇ ਮੈਂ ਕਿਸੇ ਗਿਣਤੀ ਵਿੱਚ ਨਹੀਂ, ਗੁਰੂ ਤੇ ਆਪ ਆਖਦੇ ਨੇ ਨਾ, ਹਾਂ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਜਿਵੇਂ ਗੁਰੂ ਜੀ ਨੇ ਸਾਨੂੰ ਵਾਹਿਗੁਰੂ ਦਾ ਹੁਕਮ ਸੁਣਾਇਆ, ਇਸੇ ਤਰ੍ਹਾਂ ਇਸ ਸਰੀਰ ਨੇ ਤੁਹਾਨੂੰ ਗੁਰੂ ਦਾ ਹੁਕਮ ਸੁਣਾਇਆ, ਜਿਸ ਹੁਕਮ ਵਿੱਚ ਆਪਾਂ ਸਾਰਿਆਂ ਨੇ ਵਸਣਾ। ਇਸ ਤਰ੍ਹਾਂ ਸਾਰੇ ਸੁਖੀ ਹੋ ਕੇ ਵਿਦਾ ਹੋਏ। ਸੰਤ ਜੀ ਫਿਰ ਆਪਣੀ ਕੁਟੀਆ ਦੇ ਦੁਆਲੇ ਪਰਿਕਰਮਾ ਕਰਨ ਲੱਗ ਪਏ ਤੇ ਬੜੀ ਮਿੱਠੀ ਸੁਰ ਵਿੱਚ ਸੋਹਣੀ ਸਾਹਿਬ ਦਾ ਪਾਠ ਕਰਨ ਲੱਗ ਪਏ। ਇਕਾਂਤ ਸੀ, ਪ੍ਰੇਮਮਈ ਹਿਰਦਾ ਤੇ ਗੁਰੂ ਦੇ ਜਸ ਨਾਲ ਪਵਿੱਤਰ ਹੋਈ ਰਸਨਾ ਸੀ, ਰੰਗ ਬੱਜ ਗਿਆ। ਕਈ ਵਾਰ ਪਾਠ ਕਰਦਿਆਂ ਉਹਨਾਂ ਦੇ ਨੈਣ ਭਰ ਗਏ ਤੇ ਕਈ ਵਾਰ ਮਗਨ ਹੋ ਗਏ। ਭੋਗ ਪਾ ਕੇ ਆਪ ਫਿਰ ਨਾਮ ਰੰਗ ਵਿੱਚ ਟਿਕ ਗਏ। ਗੁਰੂ ਸਾਰਿਆਂ ਨੂੰ ਨਾਮ ਦਾ ਦਾਨ ਬਖਸ਼ੇ ਤੇ ਸਾਰਿਆਂ ਨੂੰ ਗੁਰਬਾਣੀ ਦਾ ਪ੍ਰੇਮ ਬਖਸ਼ੇ।